ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹੱਲਾ ਤੀਜਾ ਘਰੇ ਅੰਦਰ ਸਭ ਵੱਥ ਹੈ ਬਾਹਰ ਕਿਛ ਨਾਹੀਂ ਗੁਰ ਪ੍ਰਸਾਦੀ ਪਾਈਐ ਅੰਤਰ ਕਪਟ ਖੁਲਾਹੀ ਘਰੇ ਅੰਦਰ ਸਭ ਵੱਥ ਹੈ ਬਾਹਰ ਕਿਛ ਨਾਹੀਂ ਗੁਰ ਪ੍ਰਸਾਦੀ ਪਾਈਐ ਅੰਤਰ ਕਪਟ ਖੁਲਾਹੀ ਸਤਿਗੁਰ ਤੇ ਹਰ ਪਾਈਐ ਭਾਈ ਅੰਤਰ ਨਾਮ ਨਿਧਾਨ ਹੈ ਪੂਰੇ ਸਤਿਗੁਰ ਦੀਆ ਦਿਖਾਈ ਸਤਿਗੁਰ ਤੇ ਹਰ ਪਾਈਐ ਭਾਈ ਅੰਤਰ ਨਾਮ ਨਿਧਾਨ ਹੈ ਪੂਰੇ ਸਤਿਗੁਰ ਦੀਆ ਦਿਖਾਈ ਰਹਾਉ ਘਰੇ ਅੰਦਰ ਸਭ ਵੱਥ ਹੈ ਬਾਹਰ ਕਿਛ ਨਾਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ ਤੀਜੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹਾਸਾ ਰਾਗ ਦੇ ਅੰਦਰ ਅਸ਼ਟਪਦੀਆਂ ਉਚਾਰਨ ਕਰ ਰਹੇ ਹਨ ਔਰ ਇਹਨਾਂ ਪਾਵਨ ਸ਼ਬਦਾਂ ਦੇ ਅੰਦਰ ਅਨੇਕ ਪੱਖਾਂ ਤੋਂ ਸਤਿਗੁਰੂ ਨੇ ਇਸ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਇਹ ਪਵਿੱਤਰ ਸ਼ਬਦ ਜਿਸ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਬਹੁਤ ਸੁੰਦਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਸਾਡੇ ਅੰਦਰ ਹੀ ਨਾਮ ਦਾ ਖਜ਼ਾਨਾ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ। ਪਰ ਉਸ ਖਜ਼ਾਨੇ ਨੂੰ ਕਿਵੇਂ ਲੱਭਿਆ ਜਾ ਸਕਦਾ ਹੈ? ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧਨਾ ਪਾਇਆ ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦ। ਜੋ ਸਾਡੇ ਅੰਦਰ ਅੰਮ੍ਰਿਤ ਨਾਮ ਦਾ ਖਜ਼ਾਨਾ ਹੈ ਉਹ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਤਿਗੁਰ ਤੇ ਹਰ ਪਾਈਐ ਭਾਈ ਅੰਤਰ ਨਾਮ ਨਿਧਾਨ ਹੈ ਪੂਰੇ ਸਤਿਗੁਰ ਦੀਆ ਦਿਖਾਈ ਰਹਾਓ। ਹੇ ਭਾਈ, ਸਤਿਗੁਰੂ ਤੋਂ ਹੀ ਹਰ ਪਾਈਐ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰਮਤਿ ਦਾ ਸਿਧਾਂਤ ਹੈ, ਵਾਹਿਗੁਰੂ ਦੀ ਪ੍ਰਾਪਤੀ ਗੁਰੂ ਦੀ ਮਿਹਰ ਦੇ ਨਾਲ ਹੋ ਸਕਦੀ ਹੈ, ਕਿਉਂ ਸਤਿਗੁਰੂ ਦਰਗਾਹੀ ਵਿਚੋਲਾ ਹੈ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਾਸੀਠ। ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਇਆ ਸੰਜੋਗ। ਹਜ਼ੂਰ ਫਰਮਾਉਂਦੇ ਨੇ, ਹੇ ਭਾਈ, ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਕਿਉਂ ਉਹ ਵਾਹਿਗੁਰੂ ਪਰਮੇਸ਼ਰ ਵੀ ਸਾਡੇ ਅੰਦਰ ਹੈ। ਅਤੇ ਦੂਸਰੀ ਗੱਲ, ਅੰਤਰ ਨਾਮ ਨਿਧਾਨ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰੂਪ ਖਜ਼ਾਨਾ ਵੀ ਸਾਡੇ ਅੰਦਰ ਹੈ। ਦੇਹੀ ਅੰਦਰ ਨਾਮ ਨਿਵਾਸੀ, ਆਪੇ ਕਰਤਾ ਹੈ ਅਵਨਾਸੀ। ਨਾਮ ਅਤੇ ਨਾਮੀ ਦੋਵੇਂ ਹੀ ਸਾਡੇ ਅੰਦਰ ਨੇ, ਪਰ ਹਜ਼ੂਰ ਫਰਮਾਉਂਦੇ ਨੇ ਪੂਰੇ ਸਤਿਗੁਰ ਦੀਆ ਦਿਖਾਈ ਸਾਨੂੰ ਪੂਰੇ ਸਤਿਗੁਰੂ ਨੇ ਨਾਮ ਦਾ ਖਜ਼ਾਨਾ ਪ੍ਰਗਟ ਕਰਕੇ ਦਿਖਾ ਦਿੱਤਾ ਹੈ, ਕਿਉਂਕਿ ਉਹ ਨਾਮ ਦਾ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਨੇ ਅੰਦਰ ਗੁਪਤ ਰੱਖਿਆ ਹੋਇਆ ਹੈ। ਇਹ ਕੁਝ ਗੱਲ ਇਸ ਤਰ੍ਹਾਂ ਦੀ ਹੈ, ਜਿਵੇਂ ਹੀਰੇ ਮੋਤੀਆਂ ਦੀਆਂ ਖਾਣਾਂ ਵੀ ਅਕਸਰ ਗੁਪਤ ਰੱਖੀਆਂ ਹੋਈਆਂ ਨੇ, ਅਤੇ ਜਿਹੜੇ ਖਨਵਾਰੇ ਲੋਕ ਹਨ, ਹੀਰਿਆਂ ਦੇ ਵਪਾਰੀ ਨੇ, ਔਰ ਉਹ ਉਹਨਾਂ ਹੀਰਿਆਂ ਨੂੰ ਖਾਣਾ ਨੂੰ ਲੱਭਦੇ ਹਨ, ਔਰ ਉਹਨਾਂ ਲਈ ਵੀ ਕਿਸੇ ਵਿਚੋਲੇ ਦੀ, ਵਕੀਲ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਜੋ ਅੰਦਰ ਨਾਮ ਦਾ ਖਜ਼ਾਨਾ ਹੈ, ਉਸ ਨੂੰ ਪ੍ਰਾਪਤ ਕਰਨ ਦੇ ਲਈ ਪੂਰੇ ਗੁਰੂ ਦੀ ਲੋੜ ਹੈ। ਉਹ ਵਾਹਿਗੁਰੂ ਦਾ ਨਾਮ ਹੈ ਅਤੇ ਭਾਵੇਂ ਸਾਡੇ ਅੰਦਰ, ਪਰ ਹੈ ਗੁਪਤ, ਅਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਉਹ ਪ੍ਰਗਟ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਪੂਰੇ ਸਤਿਗੁਰ ਦੀਆ ਦਿਖਾਈ, ਪੂਰੇ ਸਤਿਗੁਰੂ ਨੇ ਉਸ ਖਜ਼ਾਨੇ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ ਹੈ। ਲੋ ਹੁਣ ਆਰੰਭ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਲਯੁਗੀ ਜੀਵਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਸਾ ਮਹੱਲਾ ਤੀਜਾ, ਕਰੈ ਅੰਦਰ ਸਭ ਵੱਥ ਹੈ, ਬਾਹਰ ਕਿਛ ਨਾਹੀ। ਅਸਾ ਰਾਗ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਕਰੈ ਅੰਦਰ ਸਭ ਵੱਥ ਹੈ, ਸਾਡੇ ਘਰ ਦੇ ਅੰਦਰ ਹੀ ਸਭ ਤਰ੍ਹਾਂ ਦੀ ਵਸਤੂ ਹੈ, ਕਿਉਂਕਿ ਇੱਕ ਥਾਂ 'ਤੇ ਸਤਿਗੁਰੂ ਦੇ ਬਚਨ ਆਏ ਨੇ, ਜੋ ਬ੍ਰਹਿਮੰਡੇ ਸੋਏ ਪਿੰਡੇ ਜੋ ਖੋਜੈ ਸੋ ਪਾਵੇ, ਜੋ ਬ੍ਰਹਿਮੰਡ ਪਿੰਡ ਸੋ ਜਾਣ, ਜੋ ਕੁਝ ਅਸੀਂ ਬਾਹਰ ਵੇਖਦੇ ਹਾਂ ਜਾਂ ਬਾਹਰ ਭਾਲਦੇ ਹਾਂ ਉਹ ਸਾਡੇ ਅੰਦਰ ਹੈ। ਸਭ ਕਿਛ ਕਰਮ ਹੈ ਬਾਹਰ ਨਾਹੀਂ, ਬਾਹਰ ਟੋਲੈ ਸੋ ਪਰਮ ਭੁਲਾਹੀ। ਹਜ਼ੂਰ ਕਹਿੰਦੇ ਨੇ ਸਾਡੇ ਘਰ ਦੇ ਅੰਦਰ ਹੀ ਹਰ ਵਸਤੂ ਪਈ ਹੈ, ਬਾਹਰ ਕਿਛ ਨਾਹੀਂ, ਬਾਹਰ ਤੇ ਕੁਛ ਹੈ ਹੀ ਨਹੀਂ, ਬਸ ਸਿਰਫ ਭਰਮ ਦੇ ਵਿੱਚ ਪਿਆ ਮਨੁੱਖ ਬਾਹਰ ਭਾਲਦਾ ਹੈ ਪਰ ਬਾਹਰ ਹੈ ਕੁਛ ਨਹੀਂ। ਜਿਵੇਂ ਹਰਣ ਦੀ ਨਾਭੀ ਵਿੱਚ ਕਸਤੂਰੀ ਦਾ ਨਾਪਾ ਹੁੰਦਾ ਹੈ, ਜਦੋਂ ਬਸੰਤ ਰੁੱਤ ਵਿੱਚ ਕਸਤੂਰੀ ਦੀ ਸੁੰਦਰ ਮਹਿਕ ਆਉਂਦੀ ਹੈ, ਉਸ ਨੂੰ ਇਸ ਗੱਲ ਦਾ ਭਰਮ ਪੈ ਜਾਂਦਾ ਹੈ ਬਈ ਇਹ ਮਹਿਕ ਮੈਨੂੰ ਕਿਧਰੋਂ ਬਾਹਰੋਂ ਆ ਰਹੀ ਹੈ, ਅਤੇ ਫਿਰ ਉਹ ਹਰਣ ਕਸਤੂਰੀ ਦੀ ਭਾਲ ਵਿੱਚ ਭੱਜ ਦੌੜ ਸ਼ੁਰੂ ਕਰ ਦਿੰਦਾ ਹੈ। ਕਸਤੂਰੀ ਕੈ ਪੁਲੜੈ ਗੰਦੇ ਡੁੰਮ ਪਈ ਆਸ। ਕਦੇ ਕਸਤੂਰੀ ਦੇ ਭੁਲੇਖੇ ਵਿੱਚ ਪਾਣੀ ਦੇ ਗੰਦੇ ਡੁੰਮਾਂ ਦੇ ਵਿੱਚ ਜਾ ਕੇ ਡਿੱਗ ਪੈਂਦਾ ਹੈ, ਤੇ ਕਦੀ ਪਰਮ ਪੂਲਾ ਮਿਰਗ ਸੰਘਾਰੇ ਪਰਮ ਦੇ ਵਿੱਚ ਭੁੱਲਿਆ ਹੋਇਆ ਝਾੜੀਆਂ ਵਿੱਚ ਜਾ ਕੇ ਸਿੰਘ ਪਸਾ ਲੈਂਦਾ ਹੈ। ਪਰ ਜਦੋਂ ਵਾਹਿਗੁਰੂ ਦੀ ਮਿਹਰ ਹੋਵੇ, ਉਹਦੀ ਨਾਸਕਾ ਉਹਦਾ ਨੱਕ ਨਾਭੀ ਦੇ ਨਾਲ ਲੱਗ ਜਾਵੇ, ਤਾਂ ਉਸਨੂੰ ਪਤਾ ਲੱਗ ਜਾਂਦਾ ਹੈ, ਜਿਹੜੀ ਕਸਤੂਰੀ ਨੂੰ ਮੈਂ ਬਾਹਰ ਭਾਲਦਾ ਸੀ ਉਹ ਤਾਂ ਮੇਰੇ ਅੰਦਰ ਹੀ ਸੀ। ਪਰ ਇਹ ਗੁਰੂ ਦੀ ਕਿਰਪਾ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਹਜ਼ੂਰ ਫਰਮਾਉਂਦੇ ਨੇ, ਸਾਡੇ ਘਰ ਦੇ ਅੰਦਰ ਹੀ ਹਰ ਵਸਤੂ ਪਈ ਹੈ, ਬਾਹਰ ਤੇ ਕੁਝ ਵੀ ਨਹੀਂ ਹੈ। ਗੁਰਪ੍ਰਸਾਦੀ ਪਾਈ ਹੈ ਅੰਤਰ ਕਪਟ ਖੁੱਲਾ ਹੀ। ਹਜ਼ੂਰ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਹੀ ਉਹ ਹਰ ਵਸਤੂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਕਿਉਂ? ਅੰਤਰ ਕਪਟ ਖੁਲਾਹੀ, ਜਿਹੜੇ ਅੰਦਰਲੇ ਕਪਟ ਦਾ ਅਰਥ ਹੈ ਕਵਾੜ ਨੇ, ਅੰਦਰਲੇ ਦਰਵਾਜ਼ੇ ਨੇ, ਅੰਦਰਲੇ ਡੋਰ ਨੇ, ਬਈ ਉਹਨਾਂ ਨੂੰ ਗੁਰੂ ਮਹਾਰਾਜ ਹੀ ਖੋਲ ਸਕਦੇ ਹੈ। ਉਹ ਕਿਹੜੇ ਅੰਦਰਲੇ ਦਰਵਾਜ਼ੇ ਨੇ? ਆਸਾ ਅੰਦੇਸ਼ਾ ਦੋਏ ਪੱਟ, ਜਿਹੜੇ ਉਹ ਆਸਾ ਅਤੇ ਅੰਦੇਸ਼ਾ ਦੇ ਦੋ ਕਵਾੜ ਨੇ, ਅਤੇ ਸਤਿਗੁਰੂ ਮਹਾਰਾਜ ਉਹਨਾਂ ਨੂੰ ਖੋਲਦੇ ਨੇ। ਅਥਵਾ ਜਿਹੜੇ ਪੰਜ ਕੋਸ਼ ਨੇ, ਅੰਨਮੈ ਕੋਸ਼, ਮਨੋਮੈ ਕੋਸ਼, ਪ੍ਰਾਣਮੈ ਕੋਸ਼, ਵਿਗਿਆਨਮੈ ਕੋਸ਼, ਆਨੰਦਮੈ ਕੋਸ਼, ਇਹ ਮਾਨੋ ਅੰਦਰ ਪੰਜ ਦਰਵਾਜ਼ੇ ਲੱਗੇ ਨੇ ਅੱਗੇ ਤੋਂ ਅੱਗੇ, ਅਤੇ ਸਤਿਗੁਰੂ ਮਹਾਰਾਜ ਇਹਨਾਂ ਅੰਦਰਲੇ ਕਵਾੜਾਂ ਨੂੰ ਖੋਲਦੇ ਨੇ, ਅਤੇ ਫਿਰ ਉਹ ਸਭ ਵਸਤੂ ਸਾਨੂੰ ਉੱਥੋਂ ਲੱਭ ਜਾਂਦੀ ਹੈ। ਸਤਿਗੁਰ ਤੇ ਹਰ ਪਾਈਐ ਭਾਈ, ਅੰਤਰ ਨਾਮ ਨਿਧਾਨ ਹੈ ਪੂਰੇ ਸਤਿਗੁਰ ਦੀਆ ਦਿਖਾਈ ਰਹਾਉ। ਹੇ ਭਾਈ, ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਜਾਂਦਾ ਹੈ। ਸਾਡੇ ਅੰਦਰ ਹੀ ਉਸ ਪ੍ਰਭੂ ਦੇ ਨਾਮ ਦਾ ਖਜ਼ਾਨਾ ਹੈ, ਪਰ ਉਹ ਆਪਣੇ ਆਪ ਨਹੀਂ ਸਾਨੂੰ ਨਜ਼ਰ ਆਉਂਦਾ। ਪੂਰੇ ਸਤਿਗੁਰ ਦੀਆ ਦਿਖਾਈ, ਪੂਰੇ ਸਤਿਗੁਰੂ ਨੇ ਮਿਹਰ ਕੀਤੀ, ਉਸ ਨਾਮ ਦੇ ਖਜ਼ਾਨੇ ਨੂੰ ਅੰਦਰੋਂ ਹੀ ਪ੍ਰਗਟ ਕਰਕੇ ਦਿਖਾ ਦਿੱਤਾ ਹੈ। ਰਹਾਉ ਬਿਸਰਾਮ ਦੇ ਕੀ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ। ਹਰ ਕਾ ਗਾਹਕ ਹੋਵੇ ਸੋ ਲਏ ਪਾਏ ਰਤਨ ਵਿਚਾਰਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਕਾ ਗਾਹਕ ਹੋਵੇ ਸੋ ਲਏ, ਵੀ ਜਿਹੜਾ ਵੀ ਗੁਰਸਿੱਖ ਮਾਈ ਭਾਈ ਹਰ ਕਾ ਗਾਹਕ, ਉਸ ਵਾਹਿਗੁਰੂ ਪਰਮੇਸ਼ਰ ਦਾ ਗਾਹਕ ਅਧਿਕਾਰੀ ਹੁੰਦਾ, ਭਾਵ ਜਿਹੜਾ ਉਸ ਵਾਹਿਗੁਰੂ ਨੂੰ ਪ੍ਰਾਪਤ ਕਰਨਾ ਚਾਹੁੰਦਾ, ਸੋ ਲਏ ਉਹੀ ਪਾਈ ਉਸ ਨੂੰ ਪ੍ਰਾਪਤ ਕਰ ਸਕਦਾ ਹੈ। ਪਾਏ ਰਤਨ ਵਿਚਾਰਾ, ਫਿਰ ਉਹ ਗੁਰੂ ਦੇ ਪਾਸੋਂ ਆ ਕੇ, ਰਤਨ ਤੋਂ ਮੁਰਾਦ ਹੈ ਨਾਮ ਦੀ, ਰਤਨ ਤੋਂ ਮੁਰਾਦ ਹੈ ਗੁਰ ਸ਼ਬਦ ਦੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ। ਉਹ ਫਿਰ ਗੁਰੂ ਦੇ ਪਾਸੋਂ ਆ ਕੇ ਰਤਨ ਗੁਰੂ ਸ਼ਬਦ ਦੀ ਵਿਚਾਰ ਨੂੰ ਪ੍ਰਾਪਤ ਕਰ ਲੈਂਦਾ ਹੈ। ਅੰਦਰ ਖੋਲੇ ਦਿਵ ਦਿਸ਼ਟ ਦੇਖੇ ਮੁਕਤ ਭੰਡਾਰ। ਲਓ, ਜਦੋਂ ਕੋਈ ਵੀ ਜਗਿਆਸੂ ਗੁਰਸਿੱਖ ਮਾਈ ਪਾਈ ਗੁਰੂ ਦੇ ਕੋਲੋਂ ਆ ਕੇ ਗੁਰੂ ਸ਼ਬਦ ਦੀ ਵਿਚਾਰ ਨੂੰ ਗ੍ਰਹਿਣ ਕਰਦਾ ਹੈ, ਅੰਦਰ ਖੋਲੇ, ਫਿਰ ਗੁਰੂ ਉਹਦਾ ਅੰਦਰਲਾ ਕਵਾੜ ਖੋਲ ਦਿੰਦਾ ਹੈ। ਦਿਵ ਦਿਸ਼ਟ, ਫਿਰ ਉਹਦੇ ਅੰਦਰ ਐਸੀ ਇੱਕ ਦਿਵ ਦ੍ਰਿਸ਼ਟੀ, ਗਿਆਨ ਦ੍ਰਿਸ਼ਟੀ ਪੈਦਾ ਹੋ ਜਾਂਦੀ ਹੈ, ਅਥਵਾ ਦਿਵ ਦਿਸ਼ਟ ਤੋਂ ਮੁਰਾਦ ਹੈ ਬ੍ਰਹਮ ਦ੍ਰਿਸ਼ਟੀ। ਫਿਰ ਉਹਦੇ ਅੰਦਰ ਇੱਕ ਐਸੀ ਬ੍ਰਹਮ ਦ੍ਰਿਸ਼ਟੀ ਪ੍ਰਗਟ ਹੋ ਜਾਂਦੀ ਹੈ, ਦੇਖਿਆ ਮੁਕਤ ਭੰਡਾਰਾ, ਫਿਰ ਉਹ ਇਹ ਵੇਖਦਾ ਹੈ ਵੀ ਅਸਲੀ ਮੋਤੀਆਂ ਦਾ ਭੰਡਾਰ ਤੇ ਅੰਦਰ ਹੀ ਲੁਕਿਆ ਹੋਇਆ ਸੀ। ਪਰ ਜਦੋਂ ਗੁਰੂ ਅੰਦਰਲਾ ਕਵਾੜ ਖੋਲਦਾ ਨਾ, ਤੇ ਦਿਵ ਦ੍ਰਿਸ਼ਟੀ ਜਾਗ ਪੈਂਦੀ ਹੈ, ਤੇ ਫਿਰ ਪਤਾ ਲੱਗਦਾ ਵੀ ਮੇਰੇ ਅੰਦਰ ਹੀ ਮੁਕਤੀ ਦਾ ਭੰਡਾਰ ਸੀ। ਉਹ ਮੁਕਤੀ ਦਾ ਭੰਡਾਰ ਕੀ ਹੈ? ਉਹ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ, ਉਹ ਅੰਦਰ ਹੀ ਸਾਡੇ ਵਾਹਿਗੁਰੂ ਨੇ ਰੱਖਿਆ ਹੋਇਆ ਹੈ। ਅੰਦਰ ਮਹਿਲ ਅਨੇਕ ਹੈ ਜੀਓ ਕਰੇ ਵਸੇਰਾ। ਹਜ਼ੂਰ ਕਹਿੰਦੇ ਨੇ ਸਾਡੇ ਇਸ ਮਹਿਲ ਸਰੀਰ ਦੇ ਅੰਦਰ ਅਨੇਕਾਂ ਹੀ ਪਦਾਰਥ ਨੇ, ਅਨੇਕਾਂ ਹੀ ਖਜ਼ਾਨੇ ਨੇ, ਜੀਓ ਕਰੇ ਵਸੇਰਾ, ਤੇ ਇਹਦੇ ਅੰਦਰ ਹੀ ਜੀਓ ਦਾ ਅਰਥ ਹੈ ਵੀ ਜੀਵ ਆਤਮਾ, ਇਹਦੇ ਅੰਦਰ ਹੀ ਇਹ ਸਾਡਾ ਜੀਵ ਨਿਵਾਸ ਕਰ ਰਿਹਾ ਹੈ। ਮਨ ਚਿੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ, ਜਿਹੜਾ ਗੁਰੂ ਸ਼ਬਦ ਦੀ ਵਿਚਾਰ ਦੁਆਰਾ ਆਪਣੇ ਅੰਦਰ ਦੀ ਖੋਜ ਕਰਦਾ ਹੈ। ਮਨ ਚਿੰਦਿਆ ਫਲ ਪਾਏ ਸੀ, ਉਹ ਮਨ ਚਿਤਵਿਆ ਫਲ ਪ੍ਰਾਪਤ ਕਰ ਲੈਂਦੇ। ਮਨ ਚਿਤਵਿਆ ਫਲ ਕੀ ਹੈ? ਉਹ ਹੈ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ, ਅਥਵਾ ਉਸ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ। ਉਹ ਮਨ ਚਿਤਵਿਆ ਫਲ ਪ੍ਰਾਪਤ ਕਰ ਲੈਂਦਾ ਹੈ, ਫਿਰ ਹੋਏ ਨਾ ਫੇਰਾ। ਜਿਹੜਾ ਆਪਣੇ ਅੰਦਰੋਂ ਉਹ ਮੁਕਤੀ ਦਾ ਭੰਡਾਰ ਨਾਮ ਅਥਵਾ ਬ੍ਰਹਮ ਗਿਆਨ ਲੱਭ ਲੈਂਦਾ ਹੈ, ਫਿਰ ਦੁਬਾਰਾ ਮੁੜ ਕੇ ਉਹਨੂੰ 84 ਦਾ ਫੇਰਾ ਨਹੀਂ ਲਾਉਣਾ ਪੈਂਦਾ। ਉਹਦਾ ਆਵਾਗਮਨ ਖਤਮ ਹੋ ਜਾਂਦਾ ਹੈ। ਪਾਰਖੀਆ ਵੱਤ ਸੰਭਾਲ ਲਈ ਗੁਰ ਸੋਝੀ ਹੋਈ। ਲਓ ਹਜ਼ੂਰ ਕਹਿੰਦੇ ਨੇ, ਉਹ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਗੁਰੂ ਦੀ ਬਖਸ਼ੀ ਸੋਝੀ ਪ੍ਰਾਪਤ ਹੋ ਗਈ ਹੈ, ਪਾਰਖੀਆ ਵੱਤ ਸੰਭਾਲ ਲਏ। ਉਹਨਾਂ ਪਾਰਖੂਆਂ ਨੇ, ਉਹਨਾਂ ਜੌਹਰੀਆਂ ਨੇ ਜਿਹੜੀ ਅੰਦਰਲੇ ਨਾਮ ਰੂਪ ਵਸਤੂ ਸੀ, ਉਹਨੂੰ ਉਹਨਾਂ ਨੇ ਸੰਭਾਲ ਲਿਆ ਹੈ, ਭਾਵ ਉਹਨਾਂ ਨੇ ਉਸ ਨਾਮ ਨੂੰ ਪ੍ਰਾਪਤ ਕਰ ਲਿਆ ਹੈ ਤੇ ਨਾਲ ਉਹਦੀ ਸੰਭਾਲ ਸਿਮਰਨ ਵੀ ਕਰਦੇ ਰਹਿੰਦੇ ਨੇ। ਨਾਮ ਪਦਾਰਥ ਅਮੁੱਲ ਸਾ ਗੁਰਮੁਖ ਪਾਵੈ ਕੋਈ। ਉਹ ਵਸਤੂ ਕੀ ਸੀ? ਹਜ਼ੂਰ ਕਹਿੰਦੇ ਨਾਮ ਪਦਾਰਥ ਅਮੁੱਲ ਸਾ, ਉਹ ਸੀ ਵਾਹਿਗੁਰੂ ਦਾ ਨਾਮ ਰੂਪੀ ਅਮੋਲਕ ਪਦਾਰਥ। ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਅਮੋਲਕ ਪਦਾਰਥ ਸਭ ਤੋਂ ਉੱਤਮ ਵਸਤੂ ਸੀ। ਗੁਰਮੁਖ ਪਾਵੈ ਕੋਈ, ਪਰ ਕੋਈ ਕੋਈ ਵਿਰਲਾ ਗੁਰਮੁਖ ਗੁਰੂ ਦੀ ਮਿਹਰ ਦਾ ਪਾਤਰ ਹੋ ਕੇ ਉਸ ਅਮੋਲਕ ਨਾਮ ਦੀ ਦਾਤ ਨੂੰ ਪ੍ਰਾਪਤ ਕਰਦਾ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ, ਚਾਹੇ ਕਿੰਨੇ ਵੀ ਸਾਧਨ ਨੇ, ਨਾਮ ਤੁਲ ਕਸ਼ ਅਵਰ ਨਾ ਹੋਏ, ਨਾਮ ਦੇ ਤੁਲ ਕੋਈ ਵੀ ਨਹੀਂ ਹੋ ਸਕਦਾ। ਇਹ ਕਿਸੇ ਕਵੀ ਨੇ ਬੜੀ ਸੁੰਦਰ, ਬੜੀ ਸ਼ਾਨਦਾਰ ਉਦਾਹਰਣ ਦਿੱਤੀ ਹੈ। ਰਾਮ ਨਾਮ ਅਵਲੰਬ ਬਿਨ ਅਵਰ ਜਿਤੇ ਪਰਿਆਸ, ਬਰਸਤ ਬਾਰਤ ਬੂੰਦ ਗਿਆ ਚੜ੍ਹਨਾ ਚਾਹੇ ਆਕਾਸ਼। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿੰਨੇ ਹੋਰ ਸਾਧਨ ਨੇ ਉਹ ਸਾਰੇ ਇਸ ਤਰ੍ਹਾਂ ਅਧੂਰੇ ਨੇ, ਅਸਮਰੱਥ ਨੇ, ਜਿਵੇਂ ਬੱਦਲ ਦੀਆਂ ਕਣੀਆਂ ਹੋਣ। ਬੱਦਲ ਦੀਆਂ ਕਣੀਆਂ ਫੜ ਕੇ ਕੋਈ ਆਦਮੀ ਆਕਾਸ਼ ਵਿੱਚ ਨਹੀਂ ਜਾ ਸਕਦਾ। ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਸਾਧਨਾਂ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਨਾਮ ਪਦਾਰਥ ਅਮੁੱਲ ਸਾ, ਵਾਹਿਗੁਰੂ ਦਾ ਨਾਮ ਰੂਪੀ ਪਦਾਰਥ ਅਮੁੱਲ ਸੀ। ਗੁਰਮੁਖ ਪਾਵੈ ਕੋਈ, ਪਰ ਕੋਈ ਕੋਈ ਵਿਰਲਾ ਗੁਰਮੁਖ ਗੁਰੂ ਦੀ ਮਿਹਰ ਨਾਲ ਉਸਨੂੰ ਪ੍ਰਾਪਤ ਕਰਦਾ ਹੈ। ਬਾਹਰ ਪਾਲੇ ਸੋ ਕਿਆ ਲਹਿ ਵਤ ਕਰੈ ਅੰਦਰ ਭਾਈ। ਲੋ ਹਜ਼ੂਰ ਕਹਿੰਦੇ ਨੇ, ਭਾਈ ਵਸਤੂ ਤਾਂ ਅਸਲੀ ਸਾਡੇ ਘਰ ਦੇ ਅੰਦਰ ਹੀ ਪਈ ਹੋਈ ਹੈ, ਬਾਹਰ ਪਾਲੇ ਸੋ ਕਿਆ ਲਹਿ, ਜੇ ਕੋਈ ਉਸਨੂੰ ਬਾਹਰ ਪਾਲਦਾ ਫਿਰੇ ਦੱਸੋ ਉਹਨੂੰ ਕਿਆ ਲਹਿ, ਕੀ ਉਹ ਪ੍ਰਾਪਤ ਕਰ ਸਕਦਾ? ਕੁਝ ਵੀ ਨਹੀਂ। ਫਰਜ਼ ਕਰੋ ਕੋਈ ਵੀ ਵਸਤੂ ਤੁਹਾਡੇ ਆਪਣੇ ਘਰ ਪਈ ਹੋਈ ਹੈ, ਤੁਸੀਂ ਉਹਨੂੰ ਬਾਹਰ ਪਾਲਦੇ ਫਿਰੋ ਤੇ ਤੁਹਾਨੂੰ ਬਾਹਰੋਂ ਕਿਤੋਂ ਮਿਲ ਸਕਦੀ ਜਦੋਂ ਹੈ ਤੇ ਘਰ ਦੇ ਵਿੱਚ? ਇਸੇ ਤਰ੍ਹਾਂ ਜਿਹੜੀ ਅਸਲੀ ਨਾਮ ਦੀ ਵਸਤੂ ਹੈ, ਆਤਮ ਗਿਆਨ ਦੀ ਵਸਤੂ ਹੈ, ਅਥਵਾ ਅਕਾਲ ਪੁਰਖ ਵਾਹਿਗੁਰੂ ਵੀ ਇੱਕ ਅਮੋਲਕ ਵਸਤੂ ਹੈ। ਇਹ ਸਭ ਚੀਜ਼ਾਂ ਸਾਡੇ ਘਰ ਦੇ ਅੰਦਰ ਨੇ, ਸਾਡੇ ਸਰੀਰ ਅੰਦਰ ਨੇ, ਸਾਡੇ ਹਿਰਦੇ ਵਿੱਚ ਨੇ, ਤੇ ਅਸੀਂ ਇਹਨਾਂ ਨੂੰ ਬਾਹਰ ਪਾਲਦੇ ਫਿਰਦੇ ਹਾਂ। ਦੱਸੋ ਬਾਹਰ ਪਾਲ ਕੇ ਕਿਵੇਂ ਸਾਨੂੰ ਕੁਝ ਪ੍ਰਾਪਤ ਹੋ ਸਕਦਾ, ਨਹੀਂ ਹੋ ਸਕਦਾ? ਇੱਕ ਬੜੀ ਛੋਟੀ ਜੀ ਉਦਾਹਰਣ ਹੈ। ਇੱਕ ਮਾਈ ਸੀ ਵਿਚਾਰੀ ਭੋਲੀ ਭਾਲੀ, ਔਰ ਉਹਦੀ ਘਰ ਦੇ ਵਿੱਚ ਸੂਈ ਗੁਆਚ ਗਈ ਅਤੇ ਘਰ ਦੇ ਵਿੱਚ ਸੂਈ ਗੁਆਚ ਗਈ ਔਰ ਉਹ ਰਾਤ ਦਾ ਸਮਾਂ ਸੀ, ਉਹਦੇ ਘਰ ਦੇ ਵਿੱਚ ਰੋਸ਼ਨੀ ਦਾ ਪ੍ਰਬੰਧ ਨਹੀਂ ਸੀ। ਉਹ ਮਾਈ ਗਲੀ ਵਿੱਚ ਬਾਹਰ ਨਿਕਲੀ, ਬਾਹਰ ਕੋਈ ਉੱਥੇ ਲਾਈਟ ਜਗ ਰਹੀ ਸੀ, ਉੱਥੇ ਜਾ ਕੇ ਸੂਈ ਦੀ ਪਾੜ ਕਰਨ ਲੱਗ ਪਈ। ਕੋਈ ਗੁਆਂਢੀ ਆਇਆ, ਉਹ ਉਸ ਮਾਈ ਨੂੰ ਪੁੱਛਣ ਲੱਗਾ, ਮਾਤਾ ਕੀ ਭਾਲਦੀ ਫਿਰਦੀ ਹੈ? ਕਹਿਣ ਲੱਗੀ, ਮੇਰੀ ਸੂਈ ਗੁਆਚ ਗਈ ਹੈ। ਉਹ ਪੁੱਛਣ ਲੱਗਾ, ਤੇਰੀ ਸੂਈ ਕਿੱਥੇ ਗੁਆਚੀ ਹੈ? ਕਹਿੰਦੀ, ਮੇਰੀ ਸੂਈ ਘਰ ਦੇ ਵਿੱਚ ਗੁਆਚੀ ਹੈ। ਉਹ ਪੁਰਸ਼ ਹੱਸ ਕੇ ਕਹਿਣ ਲੱਗਾ, ਮਾਈ ਫਿਰ ਤੂੰ ਭੋਲੀ ਹੈ, ਜੇ ਤੇਰੀ ਸੂਈ ਘਰ ਦੇ ਵਿੱਚ ਗੁਆਚੀ ਫਿਰ ਘਰ ਦੇ ਵਿੱਚੋਂ ਹੀ ਲੱਭ, ਬਾਹਰੋਂ ਨੂੰ ਕਿੱਥੇ ਪਾਲਦੀ ਫਿਰਦੀ ਹੈ। ਉਹ ਪੋਲੀ ਭੰਡਾਰੀ ਮਾਈ ਕਹਿਣ ਲੱਗੀ, ਮੈਂ ਕਿਸੇ ਸਿਆਣੇ ਤੋਂ ਸੁਣਿਆ ਸੀ ਬਈ ਜਿਹੜੀ ਚੀਜ਼ ਗੁਆਚੀ ਹੋਵੇ ਉਹ ਚਾਨਣ ਦੇ ਵਿੱਚ ਲੱਭਦੀ ਹੈ। ਮੈਂ ਤੇ ਬਾਹਰਲਾ ਚਾਨਣ ਵੇਖ ਕੇ ਤਾਂ ਮੈਂ ਇੱਥੇ ਲੱਭਣ ਆ ਗਈ। ਇਸੇ ਤਰ੍ਹਾਂ ਸਾਡੀ ਵੀ ਹਾਲਤ ਇਹੀ ਹੈ, ਅਸੀਂ ਅੰਦਰਲੀ ਜਿਹੜੀ ਵਸਤੂ ਹੈ ਉਹਨੂੰ ਅੰਦਰ ਨਹੀਂ ਪਾਲਦੇ, ਬਾਹਰ ਪਾਲਦੇ ਫਿਰਦੇ ਹਾਂ। ਪਰ ਹਜ਼ੂਰ ਕਹਿੰਦੇ ਬਾਹਰ ਪਾਲੇ ਸੋ ਕਿਆ ਲਹਿ, ਜਿਹੜਾ ਅੰਦਰਲੀ ਗੁਆਚੀ ਵਸਤੀ ਨੂੰ ਬਾਹਰ ਪਾਲਦਾ ਫਿਰੇ, ਦੱਸੋ ਉਸਨੂੰ ਕੀ ਲੱਭ ਸਕਦਾ? ਕੁਝ ਵੀ ਨਹੀਂ। ਅਸਲੀ ਵਸਤੂ ਤਾਂ ਸਾਡੇ ਘਰ ਦੇ ਵਿੱਚ ਹੀ ਪਈ ਹੈ। ਭਰਮੇ ਪੂਲਾ ਸਭ ਜਗ ਫਿਰੈ, ਮਨਮੁਖ ਪਤ ਗੁਆਈ। ਹਜ਼ੂਰ ਕਹਿੰਦੇ ਇੱਕ ਨਹੀਂ ਦੋ ਨਹੀਂ, ਸਾਰਾ ਸੰਸਾਰ ਹੀ ਭਰਮ ਦੇ ਵਿੱਚ ਭੁੱਲਿਆ ਹੋਇਆ ਇਧਰ ਉਧਰ ਭਟਕ ਰਿਹਾ ਹੈ। ਮਨਮੁਖ ਪਤ ਗੁਆਈ, ਜਿਹੜੇ ਮਨਮੁਖ ਲੋਕ ਨੇ ਉਹਨਾਂ ਨੇ ਆਪਣੀ ਪਤ ਇੱਜ਼ਤ ਹੀ ਗੁਆ ਲਈ। ਘਰ ਦਾ ਛੋਡੇ ਆਪਣਾ ਪਰ ਘਰ ਝੂਠਾ ਜਾਈ, ਉਸ ਮਨਮੁਖ ਨੇ ਆਪਣੀ ਪਤ ਕਿਵੇਂ ਗੁਆ ਲਈ? ਲੋ ਹੁਣ ਸਤਿਗੁਰੂ ਇਹਦਾ ਅੱਗੇ ਖੁਲਾਸਾ ਕਰਕੇ ਸਮਝਾਉਂਦੇ ਹਨ। ਘਰ ਦਾ ਛੋਡੇ ਆਪਣਾ, ਉਹ ਆਪਣਾ ਘਰ ਬਾਰ ਛੱਡ ਕੇ ਪਰ ਘਰ ਝੂਠਾ ਜਾਈ, ਉਹ ਜਿਹੜਾ ਝੂਠ ਦੇ ਪਿੱਛੇ ਲੱਗਿਆ ਮਨਮੁਖ ਹੈ, ਉਹ ਪਰਾਏ ਘਰਾਂ ਦੇ ਵਿੱਚ ਵਸਤੂ ਨੂੰ ਲੱਭਣ ਵਾਸਤੇ ਤੁਰ ਜਾਂਦਾ ਹੈ। ਫਿਰ ਹੁੰਦਾ ਕੀ ਹੈ, ਜਦੋਂ ਕੋਈ ਆਦਮੀ ਆਪਣਾ ਘਰ ਬਾਰ ਛੱਡ ਕੇ ਲੋਕਾਂ ਦੇ ਘਰ ਦੇ ਵਿੱਚ ਕੋਈ ਚੀਜ਼ ਲੱਭਣ ਵਾਸਤੇ ਤੁਰ ਪਵੇ, ਚੋਰੈ ਵਾਂਗੂ ਪਕੜੀਐ ਬਿਨ ਨਾਵੈ ਚੋਟਾਂ ਖਾਏ, ਫਿਰ ਉਹਨੂੰ ਚੋਰਾਂ ਵਾਂਗੂ ਪਕੜ ਲਿਆ ਜਾਂਦਾ। ਹੁਣ ਤੁਸੀਂ ਕਿਸੇ ਦੇ ਘਰ ਕਿਸੇ ਦੀ ਗੈਰ ਹਾਜ਼ਰੀ ਵਿੱਚ ਚਲੇ ਜਾਓ ਤੇ ਅਗਲਾ ਤੇ ਇਹੀ ਆਖ ਗਿਆ ਨਾ ਚੋਰ ਹੈ, ਮੇਰੇ ਘਰ ਕਿਉਂ ਆਇਆ? ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਮਨਮੁਖ ਆਦਮੀ ਆਪਣਾ ਘਰ ਬਾਰ ਛੱਡ ਕੇ ਉਹ ਝੂਠੇ ਪਰਾਏ ਘਰਾਂ ਦੇ ਵਿੱਚ ਅਸਲੀ ਜਿਹੜੀ ਵਸਤੂ ਹੈ ਨਾਮ ਦੀ, ਗਿਆਨ ਦੀ, ਆਤਮ ਤੇ ਬ੍ਰਹਮ ਸਰੂਪ ਦੀ, ਉਹਨੂੰ ਪਾਲਣ ਵਾਸਤੇ ਤੁਰਦੇ ਨੇ, ਪਰ ਉੱਥੋਂ ਕੁਛ ਲੱਭਦਾ ਤੇ ਹੈ ਨਹੀਂ। ਚੋਰਾਂ ਵਾਂਗੂ ਉਹਨਾਂ ਨੂੰ ਪਕੜਿਆ ਜਾਂਦਾ ਹੈ, ਬਿਨ ਨਾਵੈ ਚੋਟਾਂ ਖਾਈ। ਨਾਮ ਤੋਂ ਬਿਨਾਂ ਜਿਹੜੇ ਮਨਮੁਖ ਲੋਕ ਨੇ ਫਿਰ ਉਹ ਪਾਏ ਜਮਾਂ ਦੀਆਂ ਚੋਟਾਂ ਖਾਂਦੇ ਫਿਰਦੇ ਨੇ। ਚੋਰ ਕਿਉਂ ਆਖਿਆ? ਸਤਿਗੁਰੂ ਦੇ ਬਚਨ ਹੈ, ਤੇ ਤਸਕਰ ਜੋ ਨਾਮ ਨਾ ਲਿਵੈ ਵਾਸੈ ਕੋਟ ਪਚਾਸਾ, ਉਹ ਰੱਬ ਦਾ ਚੋਰ ਹੈ ਜਿਹੜਾ ਪਰਮੇਸ਼ਰ ਦਾ ਨਾਮ ਨਹੀਂ ਜਪਦਾ। ਕਿਉਂ ਚੋਰ ਹੈ? ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਨਾ, ਉਸ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਇਹ ਕੋਈ ਇਕਰਾਰ ਕਰਕੇ ਆਉਂਦਾ, ਇਹ ਉਸ ਪਰਮੇਸ਼ਰ ਨੂੰ ਇਹ ਗੱਲ ਆਖ ਕੇ ਆਉਂਦਾ ਵੀ ਜਦੋਂ ਮੈਂ ਸੰਸਾਰ ਦੇ ਵਿੱਚ ਗਿਆ ਮੈਂ ਉੱਥੇ ਕਦੇ ਕੋਈ ਮਾੜਾ ਕੰਮ ਨਹੀਂ ਕਰਾਂਗਾ, ਕਦੇ ਕੋਈ ਗੁਨਾਹ ਨਹੀਂ ਕਰਾਂਗਾ, ਮੈਂ ਧਰਮ ਦੀ ਕਿਰਤ ਕਰਾਂਗਾ, ਨਾਮ ਜਪਾਂਗਾ, ਵੰਡ ਕੇ ਛਕਾਂਗਾ, ਤੇ ਆ ਕੇ ਸਾਰੀਆਂ ਗੱਲਾਂ ਭੁੱਲ ਜਾਂਦਾ। ਵਿੱਚੋਂ ਗਰਭ ਆ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਹੁਣ ਕੋਈ ਆਦਮੀ ਕਿਸੇ ਕੋਲੋਂ ਉਧਾਰੀ ਮਾਇਆ ਲੈ ਕੇ ਤੇ ਫਿਰ ਉਹ ਅੱਗੇ ਕੰਮ ਕਾਰ ਕੋਈ ਕਰੇ ਨਾ ਤੇ ਮਾਇਆ ਵਰਤ ਕੇ ਤੇ ਫਿਰ ਇੱਧਰ ਉੱਧਰ ਲੁਕਿਆ ਫਿਰੇ, ਫਿਰ ਉਹਨੂੰ ਚੋਰੀ ਸਮਝਿਆ ਜਾਂਦਾ ਨਾ। ਇਸੇ ਤਰ੍ਹਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਕੋਲੋਂ ਅਸੀਂ ਸਵਾਸਾਂ ਦੀ, ਜੀਵਨ ਦੀ ਪੂੰਜੀ ਲੈ ਕੇ ਆਏ ਹਾਂ ਤੇ ਅਸੀਂ ਆਖਿਆ ਸੀ ਅਸੀਂ ਤੇਰਾ ਨਾਮ ਜਪਾਂਗੇ, ਪਰ ਨਾਮ ਆ ਕੇ ਜਪਦੇ ਨਹੀਂ ਤੇ ਫਿਰ ਚੋਰਾਂ ਵਾਂਗੂ ਲੁਕੇ ਫਿਰਦੇ ਹਾਂ ਤੇ ਫਿਰ ਚੋਰਾਂ ਵਾਂਗੂ ਹੀ ਪਕੜਿਆ ਜਾਂਦਾ। ਮਨਮੁਖ ਆਦਮੀ ਨੂੰ ਚੋਰਾਂ ਵਾਂਗੂ ਪਕੜੀਏ ਬਿਨ ਨਾਵੈ ਚੋਟਾਂ ਖਾਈ, ਨਾਮ ਤੋਂ ਬਿਨਾਂ ਪਾਈ ਉਹਨੂੰ ਜਮਾਂ ਦੀਆਂ ਚੋਟਾਂ ਖਾਣੀਆਂ ਪੈਂਦੀਆਂ। ਜਿੰਨੀ ਕਰ ਜਾਤਾ ਆਪਣਾ ਸੇ ਸੁਖੀਏ ਭਾਈ। ਫਿਰ ਮਹਾਰਾਜ, ਸੰਸਾਰ ਵਿੱਚ ਕੋਈ ਸੁਖੀ ਵੀ ਹਨ? ਹਜ਼ੂਰ ਕਹਿੰਦੇ ਪਾਈ ਹਾਂ, ਜਿੰਨੀ ਕਰ ਜਾਤਾ ਆਪਣਾ, ਜਿਨ੍ਹਾਂ ਨੇ ਅਸਲੀ ਆਪਣੇ ਘਰ ਨੂੰ ਜਾਣ ਲਿਆ ਹੈ, ਭਾਵ ਆਪਣੇ ਅਸਲੀ ਘਰ ਦਾ ਗਿਆਨ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ ਹੈ। ਅਸਲੀ ਘਰ ਕੀ ਹੈ? ਉਹ ਹੈ ਤੁਰੀਆ ਪਦ। ਅਸਲੀ ਘਰ ਕੀ ਹੈ? ਆਤਮਕ ਅਡੋਲ ਅਵਸਥਾ। ਜਿਨ੍ਹਾਂ ਨੇ ਆਪਣੇ ਅਸਲੀ ਘਰ ਨੂੰ ਜਾਣ ਲਿਆ ਹੈ ਸੇ ਸੁਖੀਏ ਪਾਈ, ਹੇ ਪਾਈ ਉਹ ਸੰਸਾਰ ਵਿੱਚ ਸੁਖੀ ਹੋ ਗਏ। ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ। ਹਜ਼ੂਰ ਕਹਿੰਦੇ ਪਾਈ ਇਹ ਗੁਰੂ ਦੀ ਹੀ ਬਖਸ਼ੀ ਵਡਿਆਈ ਹੈ ਨਾ, ਜਿਸਦਾ ਸਦਕਾ ਵੀ ਉਸਨੇ ਆਪਣੇ ਅੰਦਰ ਹੀ ਉਸ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਨੂੰ ਪਛਾਣ ਲਿਆ। ਅਸੀਂ ਲੋਕ ਭਰਮ ਦੇ ਵਿੱਚ ਰੱਬ ਨੂੰ ਬਾਹਰ ਪਾਲਦੇ ਫਿਰਦੇ ਹਾਂ, ਪਰ ਜਿਸ ਨੂੰ ਸਤਿਗੁਰੂ ਨਾਮ ਦੀ ਵਡਿਆਈ ਬਖਸ਼ਿਸ਼ ਕਰ ਦਿੰਦੇ ਹਨ, ਜਦੋਂ ਗੁਰਮੁਖ ਗੁਰਸਿੱਖ ਮਾਈ ਭਾਈ ਅਭਿਆਸੀ ਲੋਕ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਨਾਮ ਦੀ ਕਮਾਈ ਕਰਦੇ ਨੇ, ਫਿਰ ਉਹਨਾਂ ਨੂੰ ਅੰਦਰੋਂ ਹੀ ਉਸ ਵਾਹਿਗੁਰੂ ਦੀ ਪਛਾਣ ਹੋ ਜਾਂਦੀ ਹੈ। ਆਪੇ ਦਾਨ ਕਰੇ ਕਿਸ ਆਖੀਐ, ਆਪੇ ਦੇ ਬੁਝਾਈ। ਹਜ਼ੂਰ ਫਰਮਾਉਂਦੇ ਨੇ, ਨਾਮ ਦੀ ਕੋਈ ਕੀਮਤ ਨਹੀਂ ਅਦਾ ਕਰ ਸਕਦਾ, ਆਪੇ ਦਾਨ ਕਰੇ ਤੇ ਫਿਰ ਵਾਹਿਗੁਰੂ ਆਪ ਹੀ ਪਾਈ ਨਾਮ ਦਾ ਦਾਨ ਬਖਸ਼ਿਸ਼ ਕਰਦਾ, ਕਿਉਂਕਿ ਮੁੱਲ ਦੇਖੀ ਤਾਂ ਕੋਈ ਲੈ ਨਹੀਂ ਸਕਦਾ ਨਾਮ ਨੂੰ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀਂ ਹਰ ਹਰੇ ਨਾਨਕ ਨਾਮ ਅਮੋਲ। ਉਹ ਵਾਹਿਗੁਰੂ ਆਪ ਹੀ ਪਾਈ ਫਿਰ ਦਾਨ ਕਰ ਦਿੰਦਾ, ਕਿਸ ਆਖੀਐ ਤੇ ਫਿਰ ਹੋਰ ਕਿਸ ਨੂੰ ਆਖੀਏ, ਆਪੇ ਦੇ ਬੁਝਾਈ। ਉਹ ਵਾਹਿਗੁਰੂ ਆਪ ਹੀ ਪਾਈ ਸਾਨੂੰ ਨਾਮ ਦੀ ਕਦਰੋ ਕੀਮਤ ਨੂੰ ਸਮਝਾ ਦਿੰਦਾ ਹੈ। ਨਾਨਕ ਨਾਮ ਤੇ ਆਏ ਤੂੰ ਦਰ ਸੱਚਾ ਸੋਭਾ ਪਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਇਸ ਮਨ ਨੂੰ ਸਮਝਾਉਂਦੇ ਨੇ ਕਿ ਐ ਮਨ ਹੇ ਭਾਈ, ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਧਿਆ। ਨਾਨਕ ਨਾਮ ਧਿਆਏ ਤੂੰ, ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਧਿਆ, ਦਰ ਸੱਚਾ ਸੋਭਾ ਪਾਈ। ਤੇ ਜਿਨ੍ਹਾਂ ਨੇ ਨਾਮ ਨੂੰ ਧਿਆਇਆ ਉਹਨਾਂ ਨੇ ਸੱਚੇ ਦਰ ਸੱਚੀ ਦਰਗਾਹ ਦੇ ਵਿੱਚ ਸੋਭਾ ਪ੍ਰਾਪਤ ਕੀਤੀ ਹੈ। ਰੇ ਰੇ ਦਰਗਹਿ ਕਹਿ ਨਾ ਕਹੋ, ਆਓ ਬੈਠ ਆਦਰ ਸ਼ੁਭ ਦਿਓ। ਨਾਨਕ ਧਰਮ ਐਸੇ ਚਵੈ ਕੀਤੋ ਪਵਨ ਪੁਨੀਤ। ਜਦੋਂ ਵਾਹਿਗੁਰੂ ਦੇ ਪਿਆਰੇ ਧਰਮ ਰਾਜ ਦੀ ਕਚਹਿਰੀ ਵਿੱਚ ਜਾਂਦੇ ਨੇ, ਉਹ ਧਰਮ ਰਾਜ ਵੀ ਉੱਠ ਕੇ ਖਲੋ ਜਾਂਦਾ ਔਰ ਉਹਨਾਂ ਨੂੰ ਕਹਿੰਦਾ, ਤੁਸੀਂ ਮੇਰੇ ਘਰ ਵਿੱਚ ਚਰਨ ਪਾਏ ਨੇ, ਮੇਰੇ ਤਨ ਪਾਗ ਨੇ। ਉਹਨਾਂ ਦਾ ਸਨਮਾਨ ਕਰਦਾ ਹੈ, ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਨੇ ਨਾਮ ਤੇ ਆਇਆ ਉਹਨਾਂ ਨੇ ਸੱਚੀ ਦਰਗਾਹ ਵਿੱਚ ਸੋਭਾ ਪ੍ਰਾਪਤ ਕੀਤੀ ਹੈ। ਆਸਾ ਮਹੱਲਾ ਤੀਜਾ, ਆਪੇ ਆਪ ਪਛਾਣਿਆ ਸਾਧ ਮਿੱਠਾ ਭਾਈ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ, ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਬੜਾ ਸੁੰਦਰ ਉਪਦੇਸ਼ ਦ੍ਰਿੜ ਕਰਵਾਇਆ ਹੈ। ਹਰ ਜੀਓ ਨਿਰਮਲ ਨਿਰਮਲਾ, ਨਿਰਮਲ ਮਨ ਵਾਸਾ, ਗੁਰਮਤੀ ਸਾ ਲਾਹੀਐ ਵਿਖਿਆ ਮਾਹੇ ਉਦਾਸਾ। ਰਹਾਉ ਹਜ਼ੂਰ ਕਹਿੰਦੇ ਨੇ, ਹਰ ਜੀਓ ਨਿਰਮਲ ਨਿਰਮਲਾ, ਉਹ ਅਕਾਲ ਪੁਰਖ ਵਾਹਿਗੁਰੂ ਜੀ ਨਿਰਮਲ ਤੋਂ ਨਿਰਮਲ ਹੈ, ਪਵਿੱਤਰ ਤੋਂ ਪਵਿੱਤਰ ਹੈ, ਨਿਰਮਲ ਮਨ ਵਾਸਾ, ਤੇ ਉਹ ਨਿਰਮਲ ਮਨ ਦੇ ਵਿੱਚ ਹੀ ਆ ਕੇ ਵੱਸਦਾ। ਭਾਵ ਉਹ ਵਾਹਿਗੁਰੂ ਬਹੁਤ ਨਿਰਮਲ ਤੋਂ ਨਿਰਮਲ ਹੈ। ਨਿਰਮਲ ਨਿਰਮਲ ਸੂਚਾ ਸੂਚੋ, ਸੂਚਾ ਸੂਚੋ ਸੂਚਾ, ਅੰਤ ਨਾ ਅੰਤਾ ਸਦਾ ਬੇਅੰਤਾ, ਕਹੋ ਨਾਨਕ ਉੱਚੋ ਉੱਚਾ। ਉਹ ਵਾਹਿਗੁਰੂ ਨੂੰ ਨਿਰਮਲ ਤੋਂ ਨਿਰਮਲ ਕਿਉਂ ਆਖਿਆ? ਕੋਈ ਸਮਾਂ ਸੀ ਜਦੋਂ ਮਿੱਟੀ ਨੂੰ ਵੀ ਪਵਿੱਤਰ ਮੰਨਿਆ ਜਾਂਦਾ ਸੀ। ਜੇ ਕੋਈ ਹੱਥ ਮੈਲੇ ਗੰਦੇ ਹੋ ਜਾਂਦੇ, ਕਹਿੰਦੇ ਮਿੱਟੀ ਨਾਲ ਮਾਂਜ ਲਓ, ਭਾਂਡਾ ਜੂਠਾ ਹੋ ਜਾਂਦਾ ਮਿੱਟੀ ਨਾਲ ਮਾਂਜ ਲਓ, ਮਿੱਟੀ ਨੂੰ ਵੀ ਪਵਿੱਤਰ ਗਿਣਿਆ ਜਾਂਦਾ ਸੀ। ਹੁਣ ਵੀ ਇੰਡੀਆ ਦੇ ਵਿੱਚ ਬਹੁਤੇ ਲੋਕ ਮਿੱਟੀ ਨਾਲ ਹੀ ਭਾਂਡੇ ਮਾਂਜਦੇ ਨੇ ਔਰ ਉਸ ਮਿੱਟੀ ਨਾਲੋਂ ਪਾਣੀ ਨੂੰ ਵੱਧ ਨਿਰਮਲ ਮੰਨਿਆ ਜਾਂਦਾ ਹੈ। ਜਿਹੜੀ ਮਿੱਟੀ ਦੀ ਮੈਲ ਹੈ ਉਹਨੂੰ ਪਾਣੀ ਧੋਂਦਾ ਤੇ ਪਾਣੀ ਨਾਲੋਂ ਹਵਾ ਨੂੰ ਵੱਧ ਪਵਿੱਤਰ ਮੰਨਿਆ, ਕਿਉਂਕਿ ਜਿਹੜੀ ਪਾਣੀ ਨਾਲ ਵੀ ਸਮੈਲ ਨਹੀਂ ਜਾਂਦੀ ਤੇ ਫਿਰ ਉਹਨੂੰ ਹਵਾ 'ਚ ਰੱਖ ਦਿਓ, ਹਵਾ ਦੇ ਵਿੱਚ ਉਹ ਉੱਡ ਜਾਂਦੀ ਹੈ। ਇਸੇ ਤਰ੍ਹਾਂ ਹਵਾ ਨਾਲੋਂ ਅੱਗ ਨੂੰ ਵੱਧ ਪਵਿੱਤਰ ਮੰਨਿਆ ਔਰ ਅੱਗ ਦੇ ਨਾਲੋਂ ਆਕਾਸ਼ ਨੂੰ ਵੱਧ ਪਵਿੱਤਰ ਮੰਨਿਆ। ਆਹ ਵੇਖ ਲਓ ਕਿੰਨੇ ਤੂਫਾਨ ਆਉਂਦੇ ਨੇ ਅਤੇ ਬੱਦਲ ਵੀ ਆਉਂਦੇ ਨੇ, ਕਈ ਵਾਰੀ ਆਕਾਸ਼ ਦੇ ਵਿੱਚ ਇੰਨਾ ਗਰਦੂ ਗੁਬਾਰ ਚੜ ਜਾਂਦਾ ਹੈ, ਪਰ ਥੋੜ੍ਹੇ ਸਮੇਂ ਤੋਂ ਬਾਅਦ ਫਿਰ ਸਭ ਕੁਛ ਸਾਫ਼। ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਪਰਮੇਸ਼ਰ ਜੀ ਨਿਰਮਲ ਤੋਂ ਨਿਰਮਲ ਹੈ, ਨਿਰਮਲ ਮਨ ਵਸਾ ਤੇ ਜਿਹਦਾ ਮਨ ਨਿਰਮਲ ਹੋ ਜਾਂਦਾ ਹੈ ਉਹਦੇ ਮਨ ਦੇ ਵਿੱਚ ਆ ਕੇ ਵਸਦਾ। ਜਿਵੇਂ ਭਗਤ ਕਬੀਰ ਜੀ ਦਾ ਪਵਿੱਤਰ ਵਾਕ ਹੈ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਕਬੀਰ ਭਗਤ ਜੀ ਆਖਦੇ ਨੇ ਮੇਰਾ ਮਨ ਇੰਨਾ ਨਿਰਮਲ ਹੋ ਗਿਆ ਜਿਵੇਂ ਗੰਗਾ ਦੇ ਪਾਣੀ ਨੂੰ ਲੋਕ ਪਵਿੱਤਰ ਮੰਨਦੇ ਨੇ। ਪਹਿਲਾਂ ਮੈਂ ਉਸ ਵਾਹਿਗੁਰੂ ਦੇ ਪਿੱਛੇ ਮਿੰਨਤਾਂ ਤਰਲੇ ਕਰਦਾ ਫਿਰਦਾ ਸੀ, ਪਰ ਹੁਣ ਇਸ ਵਕਤ ਉਹ ਵਾਹਿਗੁਰੂ ਮੇਰੇ ਪਿੱਛੇ ਲੱਗਿਆ ਹੋਇਆ ਤੇ ਕਬੀਰ ਕਬੀਰ ਆਖ ਕੇ ਆਵਾਜ਼ਾਂ ਮਾਰ ਰਿਹਾ। ਏਡੀ ਵੱਡੀ ਗੱਲ ਹੈ ਨਿਰਮਲ ਮਨ ਦੀ। ਹਰ ਜੀ ਉਹ ਨਿਰਮਲ ਨਿਰਮਲਾ ਨਿਰਮਲ ਮਨ ਵਸਾ, ਵਾਹਿਗੁਰੂ ਨਿਰਮਲ ਤੋਂ ਨਿਰਮਲ ਹੈ ਤੇ ਨਿਰਮਲ ਮਨ ਦੇ ਵਿੱਚ ਉਹ ਵਸਦਾ ਹੈ। ਗੁਰਮਤੀ ਸਾ ਲਾਹੀਆ ਬਿਖਿਆ ਮਾਹੇ ਉਹ ਦੱਸਾ। ਲੋ ਹਜ਼ੂਰ ਕਹਿੰਦੇ ਨੇ ਨਿਰਮਲ ਮਨ ਕਰਨ ਦੇ ਵਾਸਤੇ ਗੁਰੂ ਦੀ ਮਤ ਨੂੰ ਧਾਰਨ ਕਰਨਾ ਪੈਂਦਾ ਹੈ। ਗੁਰੂ ਦੀ ਮਤ ਨੂੰ ਧਾਰਨ ਕਰਕੇ ਤੇ ਫਿਰ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਬਿਖਿਆ ਮਾਹੇ ਉਦਾਸਾ ਤੇ ਹਜ਼ੂਰ ਕਹਿੰਦੇ ਨੇ ਇਸ ਦੇ ਨਾਲ ਹੀ ਬਿਖਿਆ ਦਾ ਅਰਥ ਹੈ ਮਾਇਆ। ਮਾਇਆ ਵਿੱਚ ਰਹਿ ਕੇ ਉਦਾਸ ਹੋ ਕੇ ਗੁਰਮੁਖ ਮਾਇਆ ਵਿੱਚ ਉਦਾਸੀ ਦੀ ਅਵਸਥਾ ਧਾਰਨ ਕਰਕੇ ਤੇ ਫਿਰ ਵਾਹਿਗੁਰੂ ਦੀ ਸਿਫਤ ਸਲਾਹ ਕਰੀਏ, ਫਿਰ ਮਨ ਨਿਰਮਲ ਹੋ ਜਾਂਦਾ ਹੈ ਤੇ ਨਿਰਮਲ ਮਨ ਦੇ ਵਿੱਚ ਵਾਹਿਗੁਰੂ ਆਪ ਆ ਕੇ ਵਸਦਾ ਹੈ। ਆਪੇ ਆਪ ਪਛਾਣਿਆ ਸਾਧ ਮਿੱਠਾ ਭਾਈ। ਹਜ਼ੂਰ ਕਹਿੰਦੇ ਨੇ ਗੁਰਮੁਖੋ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਗੁਰਮੁਖ ਵਿਅਕਤੀ ਹਨ, ਆਪੇ ਆਪ ਪਛਾਣਿਆ, ਉਹਨਾਂ ਨੇ ਆਪਣੇ ਆਪੇ ਨੂੰ ਪਛਾਣ ਲਿਆ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੀਰੇ ਨਾਲ ਹੈ ਗੁਰਮਤੀ ਰੰਗਮਨ। ਉਹਨਾਂ ਗੁਰਮੁਖਾਂ ਨੇ ਆਪਣੇ ਆਪੇ ਨੂੰ ਪਛਾਣ ਲਿਆ ਹੈ। ਸਾਧ ਮਿੱਠਾ ਪਾਈ, ਹੇ ਪਾਈ, ਫਿਰ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦਾ ਮਿੱਠਾ ਸਵਾਦ ਪ੍ਰਾਪਤ ਹੋ ਗਿਆ। ਹਰ ਰਸ ਚਾਖਿਆ ਮੁਕਤ ਭਏ ਜਿਨ੍ਹਾਂ ਸਾਚੋ ਭਾਈ। ਹਜ਼ੂਰ ਕਹਿੰਦੇ ਨੇ ਭਾਈ ਜਿਨ੍ਹਾਂ ਨੂੰ ਸਾਚੋ ਭਾਈ ਸੱਚਾ ਨਾਮ ਭਾਈ ਚੰਗਾ ਲੱਗਿਆ, ਸੱਚਾ ਨਾਮ ਜਿਨ੍ਹਾਂ ਦੇ ਮਨ ਨੂੰ ਪਸੰਦ ਆਇਆ ਹੈ, ਹਰ ਰਸ ਚਾਖਿਆ ਮੁਕਤ ਭਏ, ਫਿਰ ਉਹ ਵਾਹਿਗੁਰੂ ਦੇ ਨਾਮ ਰਸ ਨੂੰ ਚੱਖ ਕੇ ਮੁਕਤ ਹੋ ਗਏ ਨੇ, ਜਨਮ ਮਰਨ ਤੋਂ ਬੰਧਨਾਂ ਤੋਂ ਆਜ਼ਾਦ ਹੋ ਗਏ। ਹਰ ਜੀਉ ਨਿਰਮਲ ਨਿਰਮਲਾ ਨਿਰਮਲ ਮਨ ਵਾਸਾ, ਗੁਰਮਤੀ ਸਾ ਲਾਹੀਐ ਬਿਖਿਆ ਮਾਹੇ ਉਦਾਸਾ ਰਹਾਉ। ਇਹ ਹਨ ਸਿਧਾਂਤ ਰੂਪ ਪੰਕਤੀਆਂ। ਹਜ਼ੂਰ ਫਰਮਾਉਂਦੇ ਨੇ ਗੁਰਮੁਖੋ ਉਹ ਵਾਹਿਗੁਰੂ ਜੀ ਨਿਰਮਲ ਤੋਂ ਨਿਰਮਲ ਹਨ ਤੇ ਨਿਰਮਲ ਮਨ ਦੇ ਵਿੱਚ ਹੀ ਉਹਨਾਂ ਦਾ ਵਾਸਾ ਹੁੰਦਾ ਹੈ। ਆਪਣੇ ਮਨ ਨੂੰ ਨਿਰਮਲ ਕਰਨ ਦੇ ਲਈ ਗੁਰੂ ਦੀ ਮਤ ਨੂੰ ਧਾਰਨ ਕਰੋ ਤੇ ਮਾਇਆ ਵਿੱਚ ਉਦਾਸ ਹੋ ਕੇ ਤੇ ਫਿਰ ਵਾਹਿਗੁਰੂ ਦੀ ਸਿਫਤ ਸਲਾਹ ਕਰੋ, ਫਿਰ ਤੁਹਾਡਾ ਮਨ ਨਿਰਮਲ ਹੋ ਸਕਦਾ ਹੈ ਤੇ ਨਿਰਮਲ ਮਨ ਦੇ ਵਿੱਚ ਆ ਕੇ ਵਾਹਿਗੁਰੂ ਪਰਮੇਸ਼ਰ ਵਸ ਸਕਦਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਬਿਨ ਸ਼ਬਦ ਆਪ ਨਾ ਜਾਪੇ ਸਭ ਅੰਧੀ ਭਾਈ। ਹੇ ਭਾਈ, ਬਿਨਾਂ ਸ਼ਬਦ ਤੋਂ ਬਿਨਾਂ ਗੁਰੂ ਉਪਦੇਸ਼ ਤੋਂ ਕੋਈ ਆਪਣੇ ਆਪੇ ਨੂੰ ਨਹੀਂ ਜਾਣ ਸਕਦਾ। ਗੁਰੂ ਉਪਦੇਸ਼ ਨੂੰ ਕਮਾ ਕੇ ਹੀ ਆਪਣੇ ਆਪੇ ਦਾ ਗਿਆਨ ਪ੍ਰਾਪਤ ਹੁੰਦਾ ਹੈ। ਸਭ ਅੰਧੀ ਪਾਈ, ਇਸੇ ਲਈ ਸਾਰੀ ਸ੍ਰਿਸ਼ਟੀ ਪਾਈ ਅੰਨੀ ਹੋਈ ਫਿਰ ਰਹੀ ਹੈ। ਗੁਰਮਤੀ ਘਟ ਚਾਨਣਾ ਨਾਮ ਅੰਤ ਸਿਖਾਏ। ਹਾਂ, ਗੁਰੂ ਦੀ ਮਤ ਨੂੰ ਧਾਰਨ ਕਰਕੇ ਸਾਡੇ ਘਟ ਹਿਰਦੇ ਵਿੱਚ ਦੇਵੀ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਤੇ ਨਾਲ ਇਸ ਗੱਲ ਦਾ ਵੀ ਪਤਾ ਲੱਗ ਜਾਂਦਾ ਹੈ ਨਾਮ ਅੰਤ ਸਿਖਾਈ, ਅਸਲੀ ਜਿਹੜਾ ਵਾਹਿਗੁਰੂ ਦਾ ਨਾਮ ਹੈ ਉਹੀ ਅੰਤ ਸਮੇਂ ਸਾਡੀ ਸਹਾਇਤਾ ਕਰਨ ਵਾਲਾ ਹੈ। ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਜਹਿ ਮਹਾਂ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰਾ ਚੱਲੈ। ਇਸ ਗੱਲ ਦਾ ਵੀ ਗਿਆਨ ਗੁਰੂ ਦੀ ਮਤ ਨੂੰ ਧਾਰਨ ਕਰਕੇ ਹੀ ਪ੍ਰਾਪਤ ਹੁੰਦਾ ਹੈ।